ਵਾਰ 31 ਪੌੜੀ 9 ਵਿੱਚ ਬੜੇ ਪਿਆਰੇ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ ਹੈ, ਜੇਕਰ ਉਧਰੀ ਪੂਤ ਨਾ ਵੇਹੋ ਪਿਆਲਣ ਕੰਮ ਨਾ ਚੰਗਾ, ਗਨਕਾ ਉਧਰੀ ਆਖੀਐ ਪਰ ਘਰ ਜਾਏ ਨ ਲਈਐ ਪੰਗਾ, ਬਾਲਮੀਕ ਨਿਸਤਾਰਿਆ ਮਾਰੈ ਵਾਟ ਨ ਹੋਏ ਨਸੰਗਾ, ਫੰਦਕ ਉਧਰੈ ਆਖੀਐਨ ਫਾਹੀ ਪਾਏ ਨ ਫੜੀਐ ਟੰਗਾ, ਜੇ ਕਸਾਈ ਉਧਰਿਆ ਜੀਆਂ ਘਾਏ ਨ ਖਾਈਐ ਭੰਗਾ, ਪਾਰ ਉਤਾਰੈ ਬੋਹਿਥਾ ਸੋਇਨਾ ਲੋ ਨਾਹੀ ਇੱਕ ਰੰਗਾ, ਇਤ ਪਰਵਾਸੈ ਰਹਿਣ ਕੁਟੰਗਾ, ਇਤ ਪਰਵਾਸੈ ਰਹਿਣ ਕੁਟੰਗਾ। ਸੰਸਾਰ ਦੇ ਵਿੱਚ ਕੁਛ ਐਸੇ ਲੋਕਾਂ ਦੀਆਂ ਇਤਿਹਾਸਕ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਕਿ ਜਿਹੜੇ ਸਨ ਤੇ ਪਾਪੀ ਲੋਕ ਸੀ ਉਹ ਵਿਸ਼ਈ ਤੇ ਵਿਕਾਰੀ ਲੋਕ, ਪਰ ਪਰਮਾਤਮਾ ਦੀ ਐਸੀ ਬਖਸ਼ਿਸ਼ ਹੋਈ, ਪ੍ਰਭੂ ਦੀ ਐਸੀ ਕਿਰਪਾ ਹੋਈ ਉਹਨਾਂ ਲੋਕਾਂ ਤੇ ਕਿ ਉਹਨਾਂ ਲੋਕਾਂ ਦਾ ਉਧਾਰ ਹੋ ਗਿਆ, ਉਹ ਲੋਕ ਸੰਸਾਰ ਸਾਗਰ ਤੋਂ ਤਰ ਗਏ, ਮੁਕਤ ਹੋ ਗਏ। ਪਰ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਬਾਤ ਆਖੀ, ਕਹਿਣ ਲੱਗੇ ਜੇ ਕੋਈ ਪਾਪੀ ਬੰਦਾ ਸੰਸਾਰ ਤੋਂ ਤਰ ਗਿਆ, ਜੇ ਕੋਈ ਇਨਸਾਨ ਭਵ ਸਾਗਰ ਤੋਂ ਪਾਰ ਹੋ ਗਿਆ, ਤੇ ਇਸ ਦਾ ਮਤਲਬ ਇਹ ਨਹੀਂ ਵੀ ਆਪਾਂ ਪਾਪ ਕਰੀ ਜਾਈਏ, ਆਪਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ ਹੋਏ ਰਹੀਏ। ਇਹ ਲਗਾਤਾਰ ਦੋ ਪੌੜੀਆਂ ਨੇ ਜਿਹੜੀਆਂ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀਆਂ। ਪਾਪ ਤੋਂ ਵਰਜਦੇ ਆ ਜਿਵੇਂ ਦਾਸ ਬੇਨਤੀ ਕਰੇ। ਭਾਈ ਗੁਰਦਾਸ ਜੀ ਨੇ ਦਲੀਲ ਦਿੱਤੀ ਕਿ ਦੁਆਪਰ ਯੁੱਗ ਦੇ ਵਿੱਚ ਪੂਤਨਾ ਦਾ ਜ਼ਿਕਰ ਆਉਂਦਾ ਹੈ। ਇਹ ਇੱਕ ਔਰਤ ਸੀ, ਇਹਦੀ ਕੰਸ ਨੇ ਡਿਊਟੀ ਲਾਈ ਸੀ, ਜਿਹੜਾ ਕ੍ਰਿਸ਼ਨ ਦਾ ਮਾਮਾ ਸੀ ਕੰਸ, ਉਹਨੇ ਪੂਤਨਾ ਨੂੰ ਕਿਹਾ ਕਿ ਤੂੰ ਕਿਸੇ ਢੰਗ ਨਾਲ ਕ੍ਰਿਸ਼ਨ ਨੂੰ ਜ਼ਹਿਰ ਦੇ ਕੇ ਤੇ ਮਾਰ ਦੇ, ਜੇ ਤੂੰ ਕ੍ਰਿਸ਼ਨ ਨੂੰ ਜ਼ਹਿਰ ਦੇ ਕੇ ਮਾਰ ਦੇਂਗੇ ਮੈਂ ਕਾਫੀ ਸਾਰਾ ਧਨ ਮਾਇਆ ਤੈਨੂੰ ਦਿਆਂਗਾ। ਮਾਇਆ ਦੇ ਲਾਲਚ ਵਿੱਚ ਆ ਕੇ ਇਹ ਕ੍ਰਿਸ਼ਨ ਨੂੰ ਜ਼ਹਿਰ ਦੇਣੀ ਚਾਹੁੰਦੀ ਸੀ। ਇਸਨੇ ਆਪਣੇ ਥਣਾਂ ਦੇ ਉੱਤੇ ਜ਼ਹਿਰ ਲਾਈ ਤੇ ਥਣਾਂ ਦੇ ਉੱਤੇ ਜ਼ਹਿਰ ਲਾ ਕੇ ਇਹ ਜਸ਼ੋਦਾ ਦੇ ਘਰ ਚਲੇ ਗਈ ਸੀ, ਤੇ ਇਹਦੇ ਵਿਚਾਰ ਚ ਸੀ ਕਿ ਮੈਂ ਕ੍ਰਿਸ਼ਨ ਨੂੰ ਚੁੱਕ ਕੇ ਤੇ ਦੁੱਧ ਪਿਆਉਣ ਦੇ ਬਹਾਨੇ, ਦੁੱਧ ਚੁੰਘਾਉਣ ਦੇ ਬਹਾਨੇ ਇਹਨੂੰ ਛੋਟੇ ਜਿਹੇ ਬੱਚੇ ਨੂੰ ਮੈਂ ਗੋਦੀ ਚ ਲੈ ਲਾਂਗੀ, ਥਣਾਂ ਦੇ ਉੱਤੇ ਲੱਗੀ ਹੈ ਜ਼ਹਿਰ, ਇਹਨੇ ਮਰ ਜਾਣਾ। ਪਰੰਤੂ ਐਸਾ ਸਮਾਂ ਆਇਆ ਕਿ ਜਿਹੜੇ ਕ੍ਰਿਸ਼ਨ ਜੀ ਸੀ ਉਹਨਾਂ ਨੇ ਇਹ ਜਿਹੜੀ ਪੂਤਨਾ ਇਹਨੂੰ ਐਸਾ ਗਲ ਨੂੰ ਇਹਦੀ ਗਰਦਨ ਨੂੰ ਦੋਵੇਂ ਹੱਥ ਪਾਏ ਉਹਨਾਂ ਨੇ, ਭਾਵੇਂ ਬਚਪਨ ਦੀ ਅਵਸਥਾ ਸੀ, ਭਾਈ ਗੁਰਦਾਸ ਜੀ ਨੇ ਹੀ ਬਚਨ ਲਿਖਿਆ ਜਿਵੇਂ ਤ੍ਰੈਲੋਕੀ ਦਾ ਭਾਰ ਉਹਦੇ ਗਲ ਨੂੰ ਪਾ ਦਿੱਤਾ ਹੋਵੇ, ਪਟਕਾ ਕੇ ਮਾਰੀ ਧਰਤੀ ਦੇ ਉੱਤੇ। ਪਰ ਮਰਨ ਵੇਲੇ ਪੂਤਨਾ ਨੇ ਆਖਿਆ ਸੀ ਕਿ ਤੇਰੇ ਹੱਥੋਂ ਮਰ ਰਹੀ ਹੈ, ਜੇ ਤੂੰ ਭਗਵਾਨ ਰੂਪ ਆ ਤੇ ਮੇਰਾ ਉਧਾਰ ਹੋਣਾ ਚਾਹੀਦਾ। ਉਹਨੇ ਆਖਿਆ ਸੀ ਤੂੰ ਤਰ ਗਈ, ਮੁਕਤ ਕਰ ਦਿੱਤੀ ਸੀ ਉਹਨੇ। ਕਹਿਣ ਦਾ ਭਾਵ ਕਿ ਜੇ ਹੁਣ ਪੂਤਨਾ ਤਰ ਗਈ ਆ ਜਾਂ ਕ੍ਰਿਸ਼ਨ ਨੇ ਉਹਦਾ ਗੁਨਾਹ ਉਹਦਾ ਪਾਪ ਸ਼੍ਰੀ ਕ੍ਰਿਸ਼ਨ ਜੀ ਨੇ ਬਖਸ਼ ਦਿੱਤਾ ਹੈ, ਇਸ ਦਾ ਮਤਲਬ ਇਹ ਤਾਂ ਨਹੀਂ ਨਾ ਵੀ ਆਪਾਂ ਲੋਕਾਂ ਨੂੰ ਜ਼ਹਿਰ ਖਵਾਉਂਦੇ ਫਿਰੀਏ ਜਾ ਕੇ, ਕਿ ਪੂਤਨਾ ਵੀ ਤਾਂ ਤਰ ਹੀ ਗਈ ਸੀ, ਮੈਂ ਵੀ ਤਰ ਜੂੰ, ਮੈਂ ਵੀ ਮੁਕਤ ਹੋ ਜੂੰ। ਜੇ ਹੁਣ ਇੱਕ ਗਨਕਾ ਦਾ ਇੱਕ ਵੇਸਵਾ ਦਾ ਉਧਾਰ ਹੋ ਗਿਆ, ਕੋਈ ਸਾਧੂ ਮਹਾਤਮਾ ਆਇਆ ਉਸ ਗਨਕਾ ਨੂੰ ਉਸ ਵੇਸਵਾ ਨੂੰ ਕਹਿੰਦਾ ਮੇਰੇ ਕੋਲ ਇੱਕ ਤੋਤਾ ਹੈ, ਇਹਨੂੰ ਰਾਮ ਰਾਮ ਪੜਾਇਆ ਕਰ, ਰਾਮ ਰਾਮ ਜਪਾਇਆ ਕਰ। ਉਹ ਰੋਜ਼ ਗਨਕਾ ਹੁਣ ਸਵੇਰੇ ਉੱਠ ਕੇ ਉਹਨੂੰ ਰਾਮ ਰਾਮ ਜਪਾਉਂਦੀ। ਜੇ ਉਹ ਸਾਧੂ ਮਹਾਤਮਾ ਉਸਨੂੰ ਗਨਕਾ ਨੂੰ ਕਹਿੰਦਾ ਕਿ ਤੂੰ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਿਆ ਕਰ, ਸਾਧ ਸੰਗਤ ਕਰਿਆ ਕਰ, ਉਹਨੇ ਨਹੀਂ ਕਰਨਾ ਇਹ ਕੁਛ, ਕਿਉਂਕਿ ਉਹ ਤੇ ਪਾਪਣ ਹੈ। ਇੱਕ ਜਗ੍ਹਾ ਤੇ ਪੂਰੀ ਪੌੜੀ ਵੀ ਭਾਈ ਗੁਰਦਾਸ ਜੀ ਨੇ ਉਸਦੇ ਪ੍ਰਥਾਏ ਉਚਾਰਨ ਕੀਤੀ ਆ ਕਿ ਗਨਕਾ ਪਾਪਣ ਹੋਏ ਗਈ, ਪਾਪਾਂ ਦਾ ਗਲ ਹਾਰ ਪਰੋਤਾ। ਪਰਮੇਸ਼ਰ ਦਾ ਨਾਮ ਤੋਤੇ ਨੂੰ ਜਪਾਉਂਦੀ ਰਹੀ, ਉਹ ਸਾਧੂ ਮਹਾਤਮਾ ਜੁਗਤ ਦੱਸ ਗਿਆ, ਜੁਗਤ ਨਾਲ ਮੁਕਤ ਕਰ ਗਿਆ। ਇੱਕ ਦਿਨ ਐਸਾ ਆਇਆ, ਇੱਕ ਸਮਾਂ ਐਸਾ ਆਇਆ ਕਿ ਜਿਹੜੇ ਪਿੰਜਰੇ ਦੇ ਵਿੱਚ ਤੋਤਾ ਰੱਖਿਆ ਸੀ, ਉਸ ਪਿੰਜਰੇ ਵਿੱਚ ਰਾਤ ਨੂੰ ਕਿਤੇ ਛੋਟਾ ਜਿਹਾ ਸੱਪ ਆਣ ਕੇ ਵੜ ਗਿਆ, ਉਹਨੇ ਤੋਤੇ ਨੂੰ ਡੰਗ ਮਾਰ ਦਿੱਤਾ, ਤੋਤਾ ਮਰ ਗਿਆ। ਜਦੋਂ ਇਹ ਗਨਕਾ ਅਰਥਾਤ ਵੇਸਵਾ ਸਵੇਰੇ ਉੱਠੀ ਹੈ, ਇਹ ਹੁਣ ਉਹਨੂੰ ਤੋਤੇ ਨੂੰ ਵਾਜਾਂ ਮਾਰਦੀ ਵੀ ਰਾਮ ਰਾਮ ਜਪ, ਰੱਬ ਦੀ ਬੰਦਗੀ ਕਰ, ਭਗਤੀ ਕਰ। ਤੇ ਤੋਤਾ ਤੇ ਮਰਿਆ ਹੋਇਆ ਹੁਣ, ਪਰਮਾਤਮਾ ਦਾ ਭਾਣਾ ਐਸਾ ਉਹ ਜਿਹੜਾ ਸੱਪ ਆ ਉਹ ਵਿੱਚੇ ਬੈਠਾ ਹੋਇਆ ਜੇ ਉਸ ਪਿੰਜਰੇ ਦੇ। ਇਹਨੇ ਜਦੋਂ ਪਿੰਜਰਾ ਖੋਲਿਆ, ਤੋਤੇ ਨੂੰ ਬਾਹਰ ਕੱਢਣ ਲੱਗੀ ਵੀ ਕੀ ਕਾਰਨ ਹੈ, ਮਰ ਗਿਆ, ਜਿਉਂਦਾ ਆ, ਉੱਠਦਾ ਨਹੀਂ, ਕੀ ਕਾਰਨ ਆ। ਜਦੋਂ ਇਹਨੇ ਉਹਦਾ ਦਰਵਾਜ਼ਾ ਖੋਲਿਆ, ਤੋਤੇ ਨੂੰ ਬਾਹਰ ਕੱਢਣ ਲੱਗੀ, ਸੱਪ ਵਿੱਚ ਬੈਠਾ ਛੋਟਾ ਜਿਹਾ, ਉਹਨੇ ਡੰਗ ਮਾਰ ਦਿੱਤਾ। ਤੇ ਇਹ ਜਿਹੜੀ ਗਨਕਾਸ ਪਰਮੇਸ਼ਵਰ ਦਾ ਨਾਮ ਜਪਦੀ ਸੀ, ਰਾਮ 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 ਕਹਿ ਰਹੀ, ਸੱਚਖੰਡ ਤੋਂ ਬਵਾਨ ਆਇਆ, ਲੈ ਗਿਆ ਉਹਦੀ ਰੂਹ ਨੂੰ, ਮੁਕਤ ਹੋ ਗਈ। ਭਾਈ ਗੁਰਦਾਸ ਜੀ ਹੁਣ ਇਹ ਦਲੀਲ ਦਿੰਦੇ ਨੇ ਕਿ ਜੇ ਉਸ ਗਨਕਾ ਦਾ ਉਧਾਰ ਹੋ ਗਿਆ, ਗਨਕਾ ਤਰ ਗਈ ਹੈ, ਤੇ ਇਸ ਦਾ ਮਤਲਬ ਇਹ ਤੇ ਨਹੀਂ ਵੀ ਉਸ ਗਨਕਾ ਦਾ ਨਾਂ ਲੈ ਕੇ ਤੇ ਅਸੀਂ ਪਾਪ ਕਰੀ ਜਾਈਏ, ਗੁਨਾਹ ਕਰੀ ਜਾਈਏ ਤੇ ਆਪਣੇ ਆਪ ਨੂੰ ਕਲੰਕਤ ਬਣਾ ਲਈਏ ਕਿ ਉਹ ਵੀ ਤੇ ਤਾਰੀ ਗਈ ਸੀ, ਮੈਂ ਵੀ ਤਰ ਜਾਣਾ, ਅਸੀਂ ਵੀ ਤੇ ਤਾਰੀ ਜਾਵਾਂਗੇ। ਜੇ ਪੂਤਨਾ ਸ਼੍ਰੀ ਕ੍ਰਿਸ਼ਨ ਜੀ ਨੂੰ ਜ਼ਹਿਰ ਦੇਣ ਆਈ ਤੇ ਉਹਦਾ ਉਧਾਰ ਹੋ ਗਿਆ, ਇਹਦਾ ਭਾਵ ਇਹ ਤੇ ਨਹੀਂ ਵੀ ਆਪਾਂ ਲੋਕਾਂ ਨੂੰ ਜ਼ਹਿਰ ਦੇਈ ਜਾਈਏ ਹੁਣ, ਜਾਂ ਅਸੀਂ ਗਨਕਾ ਵਾਲੇ ਕਰਮ ਕਰੀਏ। ਬਾਲਮੀਕ ਰਸਤੇ ਦੇ ਵਿੱਚ, ਰਾਹ ਦੇ ਵਿੱਚ ਹੁਣ ਲੋਕਾਂ ਨੂੰ ਰੋਕ ਕੇ, ਜੇ ਉਹਨਾਂ ਕੋਲ ਧਨ ਮਾਇਆ ਆਦਿਕ ਸੀ ਉਹਨਾਂ ਕੋਲ ਖੋਹ ਲੈਂਦਾ ਸੀ, ਪਰ ਜੇ ਹੁਣ ਬਾਲਮੀਕ ਦੇ ਕੋਲ ਕੋਈ ਸਾਧੂ ਮਹਾਤਮਾ ਆਇਆ ਰੱਬ ਦੀ ਬੰਦਗੀ ਵਾਲਾ, ਤੇ ਉਹ ਬਾਲਮੀਕ ਜੀ ਨੂੰ ਰੱਬ ਦੀ ਬੰਦਗੀ ਦਾ, ਭਗਤੀ ਦਾ, ਨਾਮ ਸਿਮਰਨ ਦਾ ਰਸਤਾ ਦੱਸ ਗਿਆ ਤੇ ਬਾਲਮੀਕ ਜੀ ਦਾ ਉਧਾਰ ਹੋ ਗਿਆ, ਹੁਣ ਇਸ ਦਾ ਭਾਵ ਇਹ ਤੇ ਨਹੀਂ ਵੀ ਆਪਾਂ ਰਸਤੇ ਦੇ ਵਿੱਚ ਖਲੋ ਕੇ ਤੇ ਲੋਕਾਂ ਨੂੰ ਲੁੱਟੀ ਜਾਈਏ। ਜੇਕਰ ਕ੍ਰਿਸ਼ਨ ਜੀ ਨੂੰ ਤੀਰ ਮਾਰਨ ਵਾਲਾ ਜਿਹੜਾ ਸ਼ਿਕਾਰੀ ਸੀ ਉਹਦਾ ਵੀ ਕ੍ਰਿਸ਼ਨ ਜੀ ਨੇ ਉਧਾਰ ਕਰ ਦਿੱਤਾ ਸੀ, ਇਸ ਦਾ ਭਾਵ ਇਹ ਤੇ ਨਹੀਂ ਵੀ ਆਪਾਂ ਹੁਣ ਲੋਕਾਂ ਨੂੰ ਤੀਰ ਮਾਰਦੇ ਫਿਰੀਏ। ਜੇ ਇੱਕ ਕਸਾਈ ਭਗਤ ਸਦਨਾ ਜੀ ਕਸਾਈ ਦਾ ਕੰਮ ਕਰਦੇ ਸੀ, ਭਾਈ ਗੁਰਦਾਸ ਜੀ ਨੇ ਦਲੀਲਾਂ ਦਿੱਤੀਆਂ ਵੀ ਜੇ ਇੱਕ ਕਸਾਈ ਭਗਤ ਸਦਨਾ ਜੀ ਵਰਗਾ ਰੱਬ ਦੀ ਬੰਦਗੀ ਕਰਕੇ, ਭਗਤੀ ਕਰਕੇ, ਨਾਮ ਸਿਮਰਨ ਵਿੱਚ ਜੁੜ ਕੇ ਤਰ ਗਿਆ ਤੇ ਪਰਮੇਸ਼ਰ ਦੇ ਭਗਤਾਂ ਵਿੱਚ ਉਹਦੀ ਗਿਣਤੀ ਹੋ ਗਈ ਹੈ, ਇਸ ਦਾ ਭਾਵ ਇਹ ਤੇ ਨਹੀਂ ਵੀ ਫਿਰ ਆਪਾਂ ਹੁਣ ਕਸਾਈ ਪੁਣਾ ਕਰੀ ਜਾਈਏ, ਆਪਾਂ ਜੀਵਾਂ ਨੂੰ ਮਾਰੀ ਜਾਈਏ, ਵੱਡੀ ਟੁੱਕੀ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਵੀ ਉਹਨਾਂ ਦੇ ਭਰੋਸੇ ਤੇ ਉਹ ਜਿਹੜੇ ਕੁਝ ਲੋਕ ਤਰ ਗਏ, ਕੁਝ ਲੋਕ ਜਿਹੜੇ ਸੰਸਾਰ ਸਾਗਰ ਤੋਂ ਮੁਕਤ ਹੋਏ ਆ, ਭਾਵ ਉਹਨਾਂ ਦੀਆਂ ਸਾਖੀਆਂ, ਉਹਨਾਂ ਦਾ ਇਤਿਹਾਸ ਸਾਨੂੰ ਇਹ ਸਿੱਖਿਆ ਜ਼ਰੂਰ ਦਿੰਦਾ ਹੈ ਕਿ ਪਰਮੇਸ਼ਰ ਦੇ ਨਾਮ ਦਾ ਕਿਣਕਾ ਕਰੋੜਾਂ ਜਨਮਾਂ ਦੇ ਪਾਪ ਤੇ ਕਰੋੜਾਂ ਜ਼ਿੰਦਗੀ ਦੇ ਗੁਨਾਹ ਸਾੜ ਕੇ ਸੁਆਹ ਕਰ ਦਿੰਦਾ ਹੈ। ਪਰ ਇਸ ਦਾ ਭਾਵ ਇਹ ਨਹੀਂ ਕਿ ਆਪਾਂ ਹੁਣ ਪਾਪ ਕਰੀ ਜਾਈਏ, ਅਸੀਂ ਹੁਣ ਗੁਨਾਹ ਕਰੀ ਜਾਈਏ, ਅਸੀਂ ਔਗਣਾਂ ਦੀਆਂ ਪੰਡਾਂ ਬੰਨੀ ਜਾਈਏ, ਨਹੀਂ। ਇਸ ਭਰਵਾਸੇ ਦੇ ਉੱਤੇ ਰਹਿ ਕੇ, ਇਸ ਭਰੋਸੇ ਦੇ ਉੱਤੇ ਰਹਿ ਕੇ ਕਿ ਉਹ ਤਰ ਗਏ ਸੀ ਤੇ ਮੈਂ ਵੀ ਤਰ ਜਾਵਾਂਗਾ, ਭਾਈ ਗੁਰਦਾਸ ਜੀ ਕਹਿੰਦੇ ਐਵੇਂ ਭਵ ਸਾਗਰ ਵਿੱਚ ਨਾ ਡੁੱਬ ਜਾ ਜੀ। ਆਪਾਂ ਅੱਜ ਤੋਂ, ਆਪਾਂ ਹੁਣ ਤੋਂ ਹੀ ਨਾਮ ਸਿਮਰਨ ਤੇ ਪ੍ਰੇਮਾ ਭਗਤੀ ਵਿੱਚ ਜੁੜ ਕੇ ਰੱਬ ਦੀ ਬੰਦਗੀ ਕਰਨੀ। ਉਹਨਾਂ ਪਾਪੀਆਂ ਦਾ ਉਧਾਰ ਹੋ ਗਿਆ, ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਾਪ ਕਰਨੇ। ਸੱਜਣ ਵਰਗੇ ਠੱਗ ਨੂੰ ਬਾਬੇ ਨਾਨਕ ਨੇ ਤਾਰ ਦਿੱਤਾ, ਭੂਮੀਏ ਵਰਗੇ ਚੋਰ ਨੂੰ ਜੇ ਗੁਰੂ ਨਾਨਕ ਦੇਵ ਸਾਹਿਬ ਨੇ ਤਾਰ ਦਿੱਤਾ, ਜੇ ਕੌਡੇ ਵਰਗੇ ਰਾਕਸ਼ ਨੂੰ ਜਿਹੜਾ ਬੰਦਿਆਂ ਨੂੰ ਤੇਲ ਦੇ ਕੜਾਹੇ 'ਚ ਤਲ ਕੇ ਖਾ ਜਾਂਦਾ ਸੀ, ਜੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹਨਾਂ ਲੋਕਾਂ ਦਾ ਉਧਾਰ ਕਰ ਦਿੱਤਾ ਹੈ, ਇਸ ਦਾ ਭਾਵ ਇਹ ਤੇ ਨਹੀਂ ਕਿ ਅਸੀਂ ਹੁਣ ਠੱਗੀਆਂ ਮਾਰੀ ਜਾਈਏ, ਅਸੀਂ ਹੁਣ ਚੋਰੀਆਂ ਕਰੀ ਜਾਈਏ, ਅਸੀਂ ਹੁਣ ਕੌਡੇ ਰਾਕਸ਼ ਦੀ ਤਰ੍ਹਾਂ ਲੋਕਾਂ ਨੂੰ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਧੋਖਾ ਦੇ ਕੇ, ਫਰੇਬ ਛਲ ਕਪਟ ਕਰਕੇ ਤੇ ਅਸੀਂ ਉਹਦੀ ਤਰ੍ਹਾਂ ਰਾਕਸ਼ ਪੁਣੇ ਵਾਲੇ ਜੀਵਨ ਬਤੀਤ ਕਰੀਏ ਤੇ ਅਸੀਂ ਵੀ ਤਰ ਜਾਵਾਂਗੇ। ਇਹ ਪ੍ਰਮਾਣ ਨੇ ਕਿ ਐਸੇ ਐਸੇ ਪਾਪੀ ਸੰਸਾਰ ਸਾਗਰ ਤੋਂ ਪਰਮੇਸ਼ਰ ਦੇ ਨਾਮ ਸਿਮਰਨ ਤੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਾਰ ਹੋ ਗਏ, ਮੁਕਤ ਹੋ ਗਏ, ਤੂੰ ਵੀ ਮੁਕਤ ਹੋ ਸਕਦਾ। ਅਜਾਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸ ਤਰੇ ਤੂੰ ਕਿਉਂ ਨਾ ਤਰੇ ਰਵਿਦਾਸ। ਐਸੀਆਂ ਦਲੀਲਾਂ, ਐਸੇ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੇ ਸਾਨੂੰ ਸਮਝਾ ਰਹੇ, ਕੀ ਫਰਮਾਨ ਕਰਦੇ ਨੇ, ਜੇਕਰ ਉਧਰੀ ਪੂਤਨ ਵੇਹੋ ਪਿਆਲਣ ਕੰਮ ਨਾ ਚੰਗਾ। ਕਹਿੰਦੇ ਭਾਵੇਂ ਪੂਤਨਾ ਜਿਹੜੀ ਔਰਤ ਸੀ, ਜਿਹੜੀ ਕ੍ਰਿਸ਼ਨ ਜੀ ਨੂੰ ਜ਼ਹਿਰ ਦੇਣ ਵਾਸਤੇ ਆਈ ਸੀ, ਜੇਕਰ ਉਹ ਪੂਤਨਾ ਮੁਕਤ ਹੋ ਗਈ, ਕ੍ਰਿਸ਼ਨ ਜੀ ਨੇ ਉਹਨੂੰ ਭਾਵ ਸਾਗਰ ਤੋਂ ਤਾਰ ਦਿੱਤਾ, ਪਰੰਤੂ ਇਹ ਕਿਸੇ ਨੂੰ ਜ਼ਹਿਰ ਦੇਣੀ, ਕਿਸੇ ਨੂੰ ਵੇਹੋ ਪਿਆਲਣੀ, ਕੰਮ ਤੇ ਨਹੀਂ ਨਾ ਚੰਗਾ। ਇਹਦਾ ਮਤਲਬ ਇਹ ਨਹੀਂ ਵੀ ਇਹ ਚੰਗਾ ਕੰਮ ਹੋ ਗਿਆ ਕਿ ਕਰੀ ਜਾਈਏ ਆਪਾਂ, ਜ਼ਹਿਰ ਦੇਈ ਜਾਈਏ ਲੋਕਾਂ ਨੂੰ। ਕਹਿਣ ਲੱਗੇ ਜੇ ਜ਼ਹਿਰ ਦੇਣ ਗਈ ਹੋਈ ਕ੍ਰਿਸ਼ਨ ਨੂੰ ਪੂਤਨਾ ਦਾ ਉਧਾਰ ਹੋ ਗਿਆ, ਪੂਤਨਾ ਤਰ ਗਈ ਹੈ, ਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਲੋਕਾਂ ਨੂੰ ਜ਼ਹਿਰ ਦੇਈ ਜਾਈਏ ਜਾਂ ਜ਼ਹਿਰ ਪਿਆਲਣ ਦਾ ਕੰਮ ਕਰੀਏ, ਇਹ ਪਾਪ ਹੀ ਰਹਿਣਾ, ਬੁਰਾ ਕਰਮ ਹੀ ਰਹਿਣਾ। ਗਨਕਾ ਉਧਰੀ ਆਖੀਐ ਪਰ ਘਰ ਜਾਏ ਨਾ ਲਈਐ ਪੰਗਾ। ਇੱਕ ਵੇਸਵਾ ਦਾ ਮੁਕਤ ਹੋ ਜਾਣਾ ਸੁਣ ਕੇ ਪਰਾਏ ਘਰਾਂ ਵਿੱਚ ਜਾ ਕੇ ਆਪਣੇ ਆਪ ਨੂੰ ਪਾਪਾਂ ਦੇ ਕਲੰਕ ਲਾਈ ਜਾਈਏ ਵੀ ਵੇਸਵਾ ਵਾਂਗੂ ਸਾਡਾ ਵੀ ਕਲਿਆਣ ਹੋ ਜਾਏਗਾ, ਉਸ ਗਨਕਾ ਵਾਂਗੂ ਸਾਡਾ ਵੀ ਪਾਰ ਉਤਾਰਾ ਹੋ ਜਾਏਗਾ। ਇਹ ਸੱਚ ਹੈ ਕਿ ਗਨਕਾ ਉਧਰੀ ਹਰ ਕਹੈ ਤੋਤ, ਉਹ ਤੋਤੇ ਨੂੰ ਰਾਮ ਰਾਮ ਪੜ੍ਹਾਉਂਦੀ ਗਨਕਾ ਸੰਸਾਰ ਸਾਗਰ ਤੋਂ ਮੁਕਤ ਹੋ ਗਈ। ਪਰ ਇਸ ਦਾ ਭਾਵ ਇਹ ਨਹੀਂ ਵੀ ਆਪਾਂ ਉਹ ਗਨਕਾ ਵਰਗੇ ਕੰਮ ਕਰੀ ਜਾਈਏ ਤੇ ਸਾਡਾ ਵੀ ਪਾਰ ਉਤਾਰਾ ਹੋ ਜਾਏਗਾ, ਇਹ ਨਹੀਂ ਭਾਵ ਇਸ ਦਾ। ਬਾਲ ਮੀਕ ਨਿਸਤਾਰੇ ਮਾਰੇ ਵਾਟ ਨ ਹੋਏ ਨਿਸੰਗਾ। ਬਾਲ ਮੀਕ ਜੀ ਨੂੰ ਰੱਬ ਨੇ, ਪਰਮਾਤਮਾ ਨੇ ਤਾਰ ਦਿੱਤਾ, ਇਸ ਦਾ ਭਾਵ ਇਹ ਤਾਂ ਨਹੀਂ ਵੀ ਹੁਣ ਆਪਾਂ ਧਾਰੇ ਮਾਰਨੇ ਤੇ ਲੋਕਾਂ ਨੂੰ ਰਸਤੇ ਦੇ ਵਿੱਚ ਘੇਰ ਕੇ ਤੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਈਏ। ਆਪਾਂ ਰਸਤੇ ਦੇ ਉੱਤੇ ਜਾਂਦੇ ਲੋਕਾਂ ਨੂੰ ਆਪਾਂ ਨਿਸ਼ੰਗ ਹੋ ਕੇ ਨਿਰਸੰਦੇ ਆਪਾਂ ਧਾਰੇ ਮਾਰਨੇ ਸ਼ੁਰੂ ਕਰ ਦਈਏ, ਲੁੱਟਣਾ ਸ਼ੁਰੂ ਕਰ ਦਈਏ ਲੋਕਾਂ ਨੂੰ, ਇਹ ਤਾਂ ਨਹੀਂ ਨਾ। ਇਸ ਲਈ ਉਹ ਲੋਕ ਤਰ ਗਏ, ਮੁਕਤ ਹੋ ਗਏ। ਉਹਨਾਂ ਕਈਆਂ ਨੂੰ ਮੁਕਤ ਵੀ ਕੀਤਾ, ਬਾਲਮੀਕ ਜੀ ਦੀ ਸੰਗਤ ਵਿੱਚ ਰਹਿ ਕੇ ਕਈਆਂ ਹੋਰਾਂ ਦਾ ਵੀ ਪਾਰ ਉਤਾਰਾ ਹੋਇਆ ਮੁੜ ਕੇ। ਫੰਦਕ ਉਧਰੈ ਆਖੀਐ ਫਾਹੀ ਪਾਏ ਨ ਫੜੀਐ ਟੰਗਾ। ਇੱਕ ਫੰਦਕ ਜਿਸ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਤੀਰ ਮਾਰ ਦਿੱਤਾ ਸੀ ਪੈਰ ਦੇ ਵਿੱਚ, ਤੇ ਕ੍ਰਿਸ਼ਨ ਜੀ ਉਹਦੇ ਨਾਲ ਹੀ ਪਰਲੋਕ ਗਮਨ ਕਰ ਗਏ ਸੀ, ਪਰੰਤੂ ਉਹ ਜਿਹੜਾ ਬੱਧਕ ਸੀ, ਇਸ ਦਾ ਭਾਵ ਇਹ ਨਹੀਂ ਕਿ ਇੱਕ ਫੰਦਕ ਦਾ, ਇੱਕ ਬੱਧਕ, ਇੱਕ ਸ਼ਿਕਾਰੀ ਦਾ ਸ੍ਰੀ ਕ੍ਰਿਸ਼ਨ ਜੀ ਨੇ ਉਧਾਰ ਕਰ ਦਿੱਤਾ ਸੀ, ਉਹ ਤਰ ਗਿਆ ਸੀ। ਇਸ ਦਾ ਭਾਵ ਇਹ ਨਹੀਂ ਵੀ ਆਪਾਂ ਲੋਕਾਂ ਨੂੰ ਤੇ ਜੀਵਾਂ ਨੂੰ ਜਾ ਕੇ ਫਾਹੀਆਂ ਪਾਉਂਦੇ ਰਹੀਏ ਤੇ ਉਹਨਾਂ ਦੀਆਂ ਟੰਗਾਂ ਪਕੜ ਪਕੜ ਕੇ ਉਹਨਾਂ ਨੂੰ ਦੁੱਖ ਦੇਈਏ, ਭਾਵ ਅਸੀਂ ਸ਼ਿਕਾਰੀ ਬਣ ਜਾਈਏ। ਇਹ ਭਾਵ ਨਹੀਂ ਹੈ ਕਿ ਉਹ ਸ਼ਿਕਾਰੀ ਤਰ ਗਿਆ ਸੀ ਤੇ ਅਸੀਂ ਵੀ ਤਰ ਜਾਵਾਂਗੇ। ਜੇ ਕਸਾਈ ਉਧਰਿਆ ਜੀਆਂ ਘਾਏ ਨਾ ਖਾਈਐ ਭੰਗਾ। ਜੇ ਇੱਕ ਸਦਨਾ ਕਸਾਈ ਪਰਮੇਸ਼ਰ ਦਾ ਪਿਆਰਾ ਭਗਤ ਹੋ ਗਿਆ, ਸੰਸਾਰ ਭਵ ਸਾਗਰ ਤੋਂ ਮੁਕਤ ਹੋ ਗਿਆ ਔਰ ਉਹਦੀ ਗਿਣਤੀ ਪਰਮੇਸ਼ਰ ਦੇ ਪਿਆਰੇ ਭਗਤਾਂ ਵਿੱਚ ਹੋ ਗਈ ਰੱਬ ਦੀ ਬੰਦਗੀ ਕਰਕੇ, ਤੇ ਜੇ ਉਹ ਕਸਾਈ ਦਾ ਉਧਾਰ ਹੋ ਗਿਆ ਤੇ ਉਸ ਦੀ ਰੀਸੇ ਉਹਦੇ ਵੱਲ ਤੱਕ ਕੇ ਐਵੇਂ ਜੀਆਂ ਨੂੰ ਮਾਰ ਕੇ ਐਵੇਂ ਸੰਸਾਰ ਜਗਤ ਵਿੱਚ ਆਪਣਾ ਆਤਮਿਕ ਜੀਵਨ ਦਾ ਨਾਸ਼ ਨਾ ਕਰੀਏ, ਹਾਨੀ ਨਾ ਪਹੁੰਚਾਈਏ ਆਪਣੇ ਜੀਵਨ ਨੂੰ। ਕਿ ਉਸ ਕਸਾਈ ਦਾ ਵੀ ਤੇ ਉਧਾਰ ਹੋ ਹੀ ਗਿਆ ਸੀ, ਅਸੀਂ ਵੀ ਕਸਾਈ ਪੁਣਾ ਕਰ ਲੈਂਦੇ ਹਾਂ, ਸਾਡਾ ਵੀ ਉਧਾਰ ਹੋ ਜਾਏਗਾ। ਨਹੀਂ, ਮੈਂ ਨਹੀਂ ਕਛ ਹਾਂ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਇਸ ਲਈ ਜੇ ਸਦਨੇ ਕਸਾਈ ਦਾ ਉਧਾਰ ਹੋ ਗਿਆ ਤੇ ਆਪਾਂ ਐਵੇਂ ਜੀਵਾਂ ਨੂੰ ਮਾਰ ਮਾਰ ਕੇ ਆਪਣੇ ਆਤਮਿਕ ਜੀਵਨ ਨੂੰ ਨਾਸ਼ ਨਾ ਕਰੀਏ। ਇਸੇ ਬਾਤ ਤੇ ਵੀ ਉਹ ਕਸਾਈ ਤਰ ਗਿਆ ਸੀ ਤੇ ਮੈਂ ਵੀ ਤਰ ਜਾਵਾਂਗਾ। ਪਾਰ ਉਤਾਰੈ ਬੋ ਹਿੱਥਾ ਸੋਨਾ ਲੋਹ ਨਾਹੀ ਇੱਕ ਰੰਗਾ। ਜਹਾਜ਼ ਲੋਹੇ ਅਤੇ ਸੋਨਾ ਦੋਵਾਂ ਨੂੰ ਪਾਰ ਕਰ ਦਿੰਦਾ, ਪਰ ਲੋਹਾ ਤੇ ਸੋਨਾ ਇੱਕ ਰੰਗ ਦੇ ਨਹੀਂ ਹੈ, ਜਾਂ ਲੋਹਾ ਤੇ ਸੋਨਾ ਦੀ ਕੀਮਤ ਇੱਕੋ ਜਿਹੀ ਨਹੀਂ ਹੈ। ਜਹਾਜ਼ ਦੇ ਵਿੱਚ ਕਿਸੇ ਨੂੰ ਵੀ ਰੱਖ ਦਿਓ, ਬੇੜੇ ਦੇ ਵਿੱਚ, ਬੋਹਿਤ ਦੇ ਵਿੱਚ, ਸ਼ਿਪ ਦੇ ਵਿੱਚ ਕਿਸੇ ਨੂੰ ਵੀ ਰੱਖ ਦਿਓ, ਭਾਵੇਂ ਲੋਹੇ ਦਾ ਟੁਕੜਾ ਰੱਖ ਦਿਓ, ਭਾਵੇਂ ਸੋਨੇ ਦਾ ਟੁਕੜਾ ਰੱਖ ਦਿਓ, ਉਹਨੇ ਦੋਵਾਂ ਨੂੰ ਹੀ ਪਾਰ ਲੈ ਜਾਣਾ। ਇਸੇ ਲਈ ਸਾਧ ਸੰਗਤ, ਜਿਹੜਾ ਪਰਮੇਸ਼ਰ ਦਾ ਨਾਮ ਹੈ, ਪਾਪੀ ਬੰਦੇ ਨੇ ਜਪ ਲਿਆ ਉਹ ਵੀ ਭਵ ਸਾਗਰ ਤੋਂ ਤਰ ਜਾਏਗਾ, ਤੇ ਜਿਹੜਾ ਪੁੰਨੀ ਉਹ ਤੇ ਜਪਦਾ ਹੀ ਜਪਦਾ, ਉਹ ਤੇ ਨਾਮ ਸਿਮਰਨ ਦੇ ਵਿੱਚ ਜੁੜਿਆ ਹੀ ਜੁੜਿਆ, ਉਹਨੇ ਤੇ ਭਵ ਸਾਗਰ ਤੋਂ ਪਾਰ ਜਾਣਾ ਹੀ ਹੈ। ਭਾਵ ਪਾਪੀ ਤੋਂ ਪਾਪੀ ਬੰਦੇ, ਵਿਸ਼ਈ ਤੋਂ ਵਿਸ਼ਈ ਤੇ ਵਿਕਾਰੀ ਲੋਕ ਵੀ ਜੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਦੇ ਨੇ ਤੇ ਸਾਧ ਸੰਗਤ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ, ਉਹ ਵੀ ਸੰਸਾਰ ਸਾਗਰ ਤੋਂ ਤਰ ਜਾਂਦੇ ਆ। ਗੁਰਮੁਖ ਜਨ ਵੀ ਭਵ ਸਾਗਰ ਤੋਂ ਤਰ ਜਾਂਦੇ ਆ, ਪਰ ਲੋਹੇ ਤੇ ਸੋਨੇ ਦਾ ਰੰਗ ਇੱਕ ਨਹੀਂ ਗਾ, ਨਾਮ ਵੀ ਇੱਕ ਨਹੀਂ ਹੈ, ਇਹ ਲੋਹਾ ਇਹ ਸੋਨਾ ਹੈ। ਅੱਜ ਰੱਬ ਦੀ ਬੰਦਗੀ ਵਾਲਿਆਂ ਦਾ ਜ਼ਿਕਰ ਵੀ ਆਪਾਂ ਕਰਦੇ ਹਾਂ, ਪਰ ਜਿਹੜੇ ਪਾਪਾਂ ਵਿੱਚੋਂ ਨਿਕਲ ਕੇ ਰੱਬ ਦੀ ਬੰਦਗੀ ਵੱਲ ਆਏ ਉਹਨਾਂ ਦੇ ਪਾਪਾਂ ਦਾ ਜ਼ਿਕਰ ਤੇ ਨਾਲੋ ਨਾਲ ਹੋ ਰਿਹਾ ਨਾ। ਅੱਜ ਸਦਨਾ ਜੀ ਬਹੁਤ ਮਹਾਨ ਭਗਤ ਨੇ, ਮਹਾਨ ਭਗਤ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਬਰਾਬਰ ਉਹਨਾਂ ਨੂੰ ਬਾਣੀ ਵਿੱਚ ਬਿਠਾਇਆ, ਉਹਨਾਂ ਦੀ ਬਾਣੀ ਆਪਣੇ ਬਰਾਬਰ ਅੰਕਿਤ ਕੀਤੀ ਗੁਰੂ ਗ੍ਰੰਥ ਸਾਹਿਬ 'ਚ। ਪਰ ਅੱਜ ਇਹ ਜ਼ਿਕਰ ਕੀਤਾ ਜਾਂਦਾ ਵੀ ਸਦਨਾ ਕਸਾਈ ਸੀ, ਉਸ ਕਸਾਈ ਨੇ ਵੀ ਬੰਦਗੀ ਕੀਤੀ, ਉਹਦਾ ਉਧਾਰ ਹੋ ਗਿਆ। ਜਿਹੜੀ ਗਨਕਾ ਹੈ ਵੇਸਵਾ ਪੁਣੇ ਵਾਲੀ ਔਰਤ ਦਾ ਵੀ ਉਧਾਰ ਹੋ ਗਿਆ। ਪੂਤਨਾ ਜ਼ਹਿਰ ਪਿਆਉਣ ਵਾਸਤੇ ਗਈ ਸੀ, ਜ਼ਹਿਰ ਖਵਾਉਣ ਵਾਸਤੇ, ਜ਼ਹਿਰ ਦੇਣ ਵਾਸਤੇ ਗਈ ਸੀ ਸ਼੍ਰੀ ਕ੍ਰਿਸ਼ਨ ਜੀ ਨੂੰ, ਉਹਦਾ ਵੀ ਉਧਾਰ ਹੋ ਗਿਆ, ਕਰ ਗਈ ਆ, ਮੁਕਤ ਹੋ ਗਈ। ਪਰੰਤੂ ਉਹਦਾ ਜਿਹੜਾ ਗੁਨਾਹ ਸੀ, ਉਹਦਾ ਜਿਹੜਾ ਪਾਪ ਸੀ, ਉਹ ਤਾਂ ਨਾਲ ਨਾਲ ਉਜਾਗਰ ਹੋ ਰਿਹਾ ਨਾ। ਅੱਜ ਆਪਾਂ ਸੱਜਣ, ਭੂਮੀਆਂ, ਕੌਡਾ, ਵਲੀ, ਕੰਧਾਰੀ, ਉਹਨਾਂ ਸਾਰਿਆਂ ਦਾ ਨਾਮ ਹੀ ਲੈ ਰਹੇ ਹਾਂ ਕਿ ਉਹ ਠੱਗ ਸੀ, ਉਹ ਚੋਰ ਸੀ, ਉਹ ਰਾਕਸ਼ ਸੀ। ਵਲੀ ਕੰਧਾਰੀ ਬੜਾ ਵੱਡਾ ਹੰਕਾਰੀ ਸੀ, ਕਹਿੰਦੇ ਹਾਂ ਨਾ ਅੱਜ। ਉਹਨਾਂ ਦੇ ਚੋਰੀਆਂ, ਉਹਨਾਂ ਦੀਆਂ ਠੱਗੀਆਂ, ਉਹਨਾਂ ਦਾ ਰਾਕਸ਼ਪੁਣਾ ਨਾਲੋਂ ਨਾਲ ਜ਼ਿਕਰ ਕੀਤਾ ਜਾ ਰਿਹਾ। ਪਰ ਜਿਹੜੇ ਐਸੇ ਗੁਰਸਿੱਖ ਸੁਤੇ ਸਿੱਧ ਗੁਰੂ ਦੇ ਚਰਨਾਂ ਵਿੱਚ ਆਣ ਕੇ ਜੁੜ ਗਏ, ਸਤਿਕਾਰਯੋਗ ਧੰਨ ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਲਹਿਣਾ ਜੀ ਵਰਗੇ ਸਾਧ ਸੰਗਤ, ਭਾਈ ਮਰਦਾਨਾ ਜੀ ਵਰਗੇ, ਭਾਈ ਲਾਲੋ ਵਰਗੇ ਸਿੱਖ, ਉਹਨਾਂ ਦੇ ਨਾਂ ਨਾਲ ਤੇ ਹੁਣ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਨਾ ਜੁੜੀ ਹੋਈ। ਉਹ ਸਤਿਗੁਰੂ ਦੀ ਸ਼ਰਨ ਵਿੱਚ ਸੁਤੇ ਸਿੱਧ ਏਦਾਂ ਹੀ ਜੁੜ ਗਏ। ਪਹਿਲਾਂ ਵੀ ਜੀਵਨ ਜਿਹੜਾ ਸੀ ਉਹ ਕੋਈ ਗੁਨਾਹਗਾਰ ਜਾਂ ਬਹੁਤ ਵੱਡੇ ਪਾਪੀ ਔਗਣਾਂ ਦੇ ਭਰੇ ਨਹੀਂ ਸਨ, ਪਰਮੇਸ਼ਰ ਦੀ ਬੰਦਗੀ ਨਾਮ ਸਿਮਰਨ ਵਿੱਚ ਜੁੜੇ ਹੋਏ। ਇਸ ਲਈ ਭਾਈ ਗੁਰਦਾਸ ਜੀ ਨੇ ਉਹ ਦਲੀਲ ਦਿੱਤੀ, ਕਹਿੰਦੇ ਲੋਹ ਸੋਨਾ ਲੋਹ ਨਾ ਹੀ ਇੱਕ ਰੰਗਾ, ਪਰ ਲੋਹਾ ਤੇ ਸੋਨਾ ਇੱਕ ਰੰਗ ਦੇ ਨਹੀਂ ਹੈ। ਬੋਹਿਥ ਦੇ ਵਿੱਚ, ਬੇੜੇ ਦੇ ਵਿੱਚ ਭਾਵੇਂ ਸੋਨਾ ਰੱਖ ਦਿਓ, ਭਾਵੇਂ ਲੋਹਾ ਰੱਖ ਦਿਓ, ਉਹਨੇ ਪਾਰ ਲੈ ਹੀ ਜਾਣਾ। ਪਰਮੇਸ਼ਰ ਦਾ ਨਾਮ ਜਿਸ ਵੀ ਹਿਰਦੇ ਦੇ ਉੱਤੇ ਵਸ ਗਿਆ, ਉਹਨੇ ਭਾਵ ਸਾਗਰ ਤੋਂ ਤਰਨਾ ਹੀ ਤਰਨਾ ਤੇ ਮੁਕਤ ਹੋਣਾ ਹੀ ਹੋਣਾ ਹੈ। ਇਤ ਪਰਵਾਸੈ ਰਹਿਣ ਕੁਟੰਗਾ, ਅਖੀਰਲੀ ਪੰਕਤੀ ਚ ਫਰਮਾਨ ਕਰਦੇ ਨੇ ਕਿ ਇਸ ਭਰੋਸੇ ਦੇ ਉੱਤੇ ਰਹਿਣਾ ਮਾੜਾ ਕੰਮ ਆ। ਮਾੜਾ ਕੰਮ ਹੈ ਦਾ ਮਤਲਬ ਕਿ ਗਨਕਾ ਵੀ ਤਰ ਗਈ ਸੀ ਤੇ ਕੋਈ ਗੱਲ ਨਹੀਂ, ਅਸੀਂ ਪਾਪ ਕਰਦੇ ਹਾਂ ਫਿਰ ਕੀ ਹੋ ਗਿਆ, ਅਸੀਂ ਵੀ ਤਰ ਜਾਂਗੇ। ਸਦਨਾ ਕਸਾਈ ਵੀ ਤੇ ਤਰ ਹੀ ਗਿਆ ਸੀ, ਅਸੀਂ ਪਾਪ ਕਰਦੇ ਹਾਂ ਤੇ ਫਿਰ ਕੀ ਹੋ ਗਿਆ। ਪੂਤਨਾ ਵੀ ਤੇ ਤਰ ਹੀ ਗਈ ਸੀ, ਅਸੀਂ ਕਿਸੇ ਨੂੰ ਜ਼ਹਿਰ ਦੇ ਦਈਏ ਤੇ ਫਿਰ ਕੀ ਹੋ ਜਾਏਗਾ। ਇਹ ਨਹੀਂ ਹੈ, ਇਹ ਸੋਹਣਾ ਕੰਮ ਨਹੀਂ ਗਾ। ਜ਼ਹਿਰ ਦੇਣਾ ਮਾੜਾ ਕੰਮ ਹੀ ਰਹਿਣਾ, ਵੇਸਵਾ ਪੁਣਾ ਗੁਨਾਹਗਾਰ ਹੀ ਰਹਿਣਾ, ਤਰ੍ਹਾਂ ਤਰ੍ਹਾਂ ਦੇ ਸ਼ਿਕਾਰੀ ਬਣ ਕੇ ਪੰਛੀਆਂ ਜੀਵਾਂ ਨੂੰ ਫਾਉਣਾ, ਇਹ ਮਾੜਾ ਕੰਮ ਹੀ ਰਹਿਣਾ। ਇਹ ਠੀਕ ਹੈ ਕਿ ਕੋਈ ਬਦਕ, ਕੋਈ ਸ਼ਿਕਾਰੀ ਤਰ ਗਿਆ, ਕੋਈ ਗਨਕਾ ਤਰ ਗਈ, ਪੂਤਨਾ ਤਰ ਗਈ, ਅਲੱਗ ਬਾਤ ਹੈ ਉਹ। ਪਰ ਇਸ ਪਰਵਾਸੇ ਦੇ ਉੱਤੇ ਜ਼ਿੰਦਗੀ ਜੀਵੀ ਜਾਣੀ ਤੇ ਪਾਪ ਕਰੀ ਜਾਣੇ, ਇਹ ਮਾੜਾ ਕੰਮ ਹੈ। ਪਰਮਾਤਮਾ ਦਾ ਜਿਹੜਾ ਸੁਭਾਅ ਪਤ ਤੋਂ ਉਦਾਹਰਣ ਹੈ, ਉਹਦਾ ਬਿਰਦ ਜਿਹੜਾ ਉਹ ਪਾਪਾਂ ਵਿੱਚ, ਵਿਕਾਰਾਂ ਵਿੱਚ ਡਿੱਗਿਆਂ ਨੂੰ ਤਾਰਨਾ ਹੈ, ਇਹ ਉਸਦਾ ਸੁਭਾਅ ਹੈ। ਪਰ ਸਾਧ ਸੰਗਤ, ਇਸ ਦਾ ਭਾਵ ਇਹ ਨਹੀਂ ਕਿ ਅਸੀਂ ਸੰਸਾਰ ਜਗਤ ਵਿੱਚ ਪਾਪ ਕਰੀ ਜਾਈਏ ਤੇ ਗੁਨਾਹ ਕਰੀ ਜਾਈਏ ਤੇ ਔਗਣ ਪਹਿਲਾਂ ਕਰਕੇ ਤੇ ਫਿਰ ਆਪਣੇ ਔਗਣ ਬਖਸ਼ਾਈਏ। ਇਸ ਲਈ ਸਾਧ ਸੰਗਤ, ਨਾਮ ਸਿਮਰਨ ਤੇ ਪ੍ਰੇਮਾ ਭਗਤੀ ਵਿੱਚ ਜੁੜੇ ਹੀ ਰਹਿਣਾ ਹੈ, ਤੇ ਜੁੜ ਕੇ ਕਿਸੇ ਦੇ ਪ੍ਰਵਾਸੇ ਤੇ ਰਹਿ ਕੇ ਵੀ ਉਹ ਵੀ ਪਾਪੀ ਸੀ ਤੇ ਉਹ ਤਰ ਗਿਆ, ਮੈਂ ਵੀ ਪਾਪੀ ਹਾਂ ਤੇ ਮੈਂ ਤਰ ਜਾਂਗਾ, ਤੇ ਪਾਪ ਕਰੀ ਜਾਈਏ। ਭਾਵ ਅੱਜ ਤੱਕ ਦੇ ਕੀਤੇ ਗੁਨਾਹ ਬਖਸ਼ਾ ਤੇ ਲਈਏ, ਪਰ ਇਸ ਪ੍ਰਵਾਸੇ ਤੇ ਇਸ ਭਰੋਸੇ ਦੇ ਉੱਤੇ ਪਾਪ ਕਰੀ ਜਾਈਏ ਕਿ ਕੋਈ ਨਹੀਂ ਬਖਸ਼ਾ ਲਾਂਗੇ ਆਪਾਂ, ਇਸ ਤਰ੍ਹਾਂ ਨਹੀਂ ਛੁਟਕਾਰਾ ਹੋਣਾ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਦਾ ਭੰਡਾਰਾ, ਰਹਿਮਤ ਦਾ ਭੰਡਾਰਾ ਵਾ, ਪਰ ਇਸ ਭਰੋਸੇ ਦੇ ਉੱਤੇ ਰਹਿ ਕੇ ਪਾਪ ਕਰੀ ਜਾਣੇ, ਇਹ ਕੋਈ ਬਹੁਤੀ ਸਿਆਣਪ ਤੇ ਚੰਗਾ ਕੰਮ ਨਹੀਂ। ਇਸ ਲਈ ਪਰਮਾਤਮਾ ਦੀ ਬੰਦਗੀ ਨਾਮ ਸਿਮਰਨ ਵਿੱਚ ਜੁੜੀਏ, ਅੱਜ ਤੱਕ ਦੇ ਕੀਤੇ ਗੁਨਾਹ ਪਾਪ ਬਖਸ਼ਾ ਲਈਏ ਤੇ ਅੱਗੇ ਤੋਂ ਸ਼ੁਭ ਕਰਮਾਂ ਵਾਲੇ ਪਾਸੇ ਲੱਗ ਜਾਈਏ। ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ, ਮਾਰਗ ਪਾਵੇ। ਵਾਰ 31 ਪੌੜੀ 10 ਵਿੱਚ ਐਸੀਆਂ ਹੀ ਦਲੀਲਾਂ, ਐਸੇ ਹੀ ਪ੍ਰਮਾਣ ਹੋਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੇ ਸਮਝਾਉਣਾ ਕਰ ਰਹੇ ਹਨ ਕਿ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਆਪਾਂ ਸੰਸਾਰ ਜਗਤ ਦੇ ਵਿੱਚ ਰਹਿੰਦਿਆਂ ਹੋਇਆਂ ਜੀਣੀ ਹੈ, ਕਿਵੇਂ ਅਸੀਂ ਨਿਰੰਕਾਰ ਪਰਮਾਤਮਾ ਦੀ ਇਬਾਦਤ ਤੇ ਨਾਮ ਸਿਮਰਨ ਦੇ ਵਿੱਚ ਜੁੜਨਾ ਹੈ। ਫਰਮਾਨ ਕਰਦੇ ਨੇ, ਪੈ ਖਜੂਰੀ ਜੀਵੀਐ, ਝਾੜ ਖਜੂਰੀ ਝੜੋ ਨਾ ਕੋਈ, ਉੱਜੜ ਪਿਆ ਨਾ ਮਾਰੀਐ, ਉੱਜੜ ਰਾਹ ਨਾ ਚੰਗਾ ਹੋਈ, ਜੇ ਸੱਪ ਖਾਧਾ ਉਭਰੇ, ਸੱਪ ਨਾ ਫੜੀਐ ਅੰਤ ਵਿਗੋਈ, ਵਹਿਣ ਵਹੰਦਾ ਨਿਕਲੇ, ਵਿਣ ਤੁਲ ਹੇ ਡੁੱਬ ਮਰੈ ਭਲੋਈ, ਪਤਤ ਉਧਾਰਨ ਆਖੀਐ ਵਿਰਤੀ ਹਾਣ ਜਾਣ ਜਾਣੋਈ। ਭਾਉ ਭਗਤ ਗੁਰਮਤ ਹੈ ਦੁਰਮਤ ਦਰਗੈ ਲਹਿ ਨ ਢੋਈ, ਅੰਤ ਕਮਾਣ ਹੋਏ ਸਥੋਈ, ਅੰਤ ਕਮਾਣ ਹੋਏ ਸਥੋਈ। ਕਹਿਣ ਲੱਗੇ ਪੈ ਖਜੂਰੀ ਜੀਵੀ ਹੈ, ਝਾੜ ਖਜੂਰੀ ਝੜੋ ਨਾ ਕੋਈ। ਜੇਕਰ ਕੋਈ ਬੰਦਾ ਖਜੂਰ ਦੇ ਉੱਤੇ ਚੜ ਜਾਏ, ਹੁਣ ਖਜੂਰ ਦਾ ਜਿਹੜਾ ਰੁੱਖ ਹੈ ਇਹ ਬੜਾ ਉੱਚਾ ਹੈ ਤੇ ਬਿਲਕੁਲ ਸਿੱਧਾ। ਆਮ ਤੌਰ ਤੇ ਕਹਾਵਤ ਬਣਾਈ ਹੈ ਰੱਬ ਦੇ ਪਿਆਰੇ ਫਕੀਰ ਨੂੰ, ਕਹਿੰਦੇ ਕਹਿੰਦੇ ਫਕੀਰਾ ਫਕੀਰੀ ਦੂਰ ਹੈ, ਜਿਤਨੀ ਕੁ ਉੱਚੀ ਖਜੂਰ ਹੈ, ਚੜ ਜਾਏ ਤਾਂ ਚੂਸੇ ਪ੍ਰੇਮ ਰਸ, ਡਿੱਗ ਪਵੇ ਤੇ ਚੱਕਣਾ ਚੂਰ ਹੈ। ਇੰਨੀ ਉੱਚੀ ਹੈ ਖਜੂਰ, ਜੇ ਕੋਈ ਡਿੱਗ ਪਏ ਤੇ ਚੱਕਣਾ ਚੂਰ ਹੀ ਹੈ, ਭਾਵ ਕੱਖ ਨਹੀਂ ਰਹਿਣਾ, ਪਤਾ ਨਹੀਂ ਬਚੇ ਕਿ ਨਾ ਬਚੇ। ਭਾਈ ਗੁਰਦਾਸ ਜੀ ਨੇ ਬਚਨ ਵਰਤੇ ਪੈ ਖਜੂਰੀ ਜੀਵੀ ਹੈ, ਝਾੜ ਖਜੂਰੀ ਮਰੋ ਝੜੋ ਨਾ ਕੋਈ। ਕਹਿਣ ਲੱਗੇ ਜੇਕਰ ਕੋਈ ਬੰਦਾ ਖਜੂਰ ਤੋਂ ਡਿੱਗ ਕੇ ਬਚ ਜਾਏ, ਜਿਉਂਦਾ ਰਹਿ ਜਾਏ, ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਆਪਾਂ ਮੁੜ ਮੁੜ ਕੇ ਖਜੂਰ ਦੇ ਉੱਤੇ ਚੜੀਏ ਵੀ ਫਲਾਣਾ ਬੰਦਾ ਵੀ ਤੇ ਡਿੱਗ ਹੀ ਪਿਆ ਸੀ, ਉਹਨੂੰ ਕੀ ਹੋ ਗਿਆ। ਕਹਿਣ ਲੱਗੇ ਝਾੜ ਖਜੂਰੀ ਝੜੋ ਨਾ ਕੋਈ, ਤੇ ਖਜੂਰ ਉੱਤੇ ਚੜ ਕੇ ਵਾਰ ਵਾਰ ਐਵੇਂ ਡਿੱਗਦੇ ਨਾ ਫਿਰੋ, ਕਦੇ ਵੀ ਮੌਤ ਹੋ ਸਕਦੀ ਹੈ, ਕਦੇ ਵੀ ਲੱਤ ਬਾਂਹ ਟੁੱਟ ਸਕਦੀ ਤੇ ਜੀਵਨ ਦਾ ਨੁਕਸਾਨ ਹੋ ਸਕਦਾ। ਜਿਹੜੀਆਂ ਪਹਿਲੀਆਂ ਦਲੀਲਾਂ ਦਿੱਤੀਆਂ ਸੀ ਨਾ ਭਾਈ ਗੁਰਦਾਸ ਜੀ ਨੇ ਪਿਛਲੀ ਪੌੜੀ 'ਚ, ਕਿ ਜੇ ਪੂਤਨਾ ਨੇ ਕ੍ਰਿਸ਼ਨ ਜੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਤੇ ਕ੍ਰਿਸ਼ਨ ਜੀ ਨੇ ਪੂਤਨਾ ਦਾ ਉਧਾਰ ਕਰ ਦਿੱਤਾ, ਇਹਦਾ ਮਤਲਬ ਇਹ ਨਹੀਂ ਹੈ ਵੀ ਆਪਾਂ ਲੋਕਾਂ ਨੂੰ ਜ਼ਹਿਰ ਦੇਈ ਜਾਈਏ। ਹੁਣ ਜੇ ਇੱਕ ਕਸਾਈ ਸਦਨਾ ਸੰਸਾਰ ਸਾਗਰ ਤੋਂ ਮੁਕਤ ਹੋ ਗਿਆ, ਤਰ ਗਿਆ, ਤੇ ਆਪਾਂ ਕਸਾਈ ਪੁਣਾ ਕਰੀ ਜਾਈਏ ਕਿ ਸਦਨਾ ਵੀ ਤੇ ਕਸਾਈ ਸੀ, ਉਹ ਤਰ ਗਿਆ, ਅਸੀਂ ਨਹੀਂ ਤਰ ਸਕਦੇ, ਤੇ ਆਪਾਂ ਇਹ ਗੱਲ ਨੂੰ ਲੈ ਕੇ ਕਸਾਈ ਪੁਣਾ ਕਰੀ ਜਾਈਏ। ਹੁਣ ਭਾਈ ਗੁਰਦਾਸ ਜੀ ਇਸ ਤਰ੍ਹਾਂ ਦੀਆਂ ਦਲੀਲਾਂ ਹੋਰ ਦਿੰਦੇ ਨੇ, ਕਹਿੰਦੇ ਕੋਈ ਬੰਦਾ ਖਜੂਰ ਤੇ ਚੜਿਆ, ਖਜੂਰ ਤੋਂ ਚੜਿਆ ਹੋਇਆ ਡਿੱਗ ਪਿਆ ਥੱਲੇ, ਪਰ ਉਹਦਾ ਬਚਾਅ ਹੋ ਗਿਆ, ਨੁਕਸਾਨ ਨਹੀਂ ਹੋਇਆ, ਤੇ ਇਸ ਦਾ ਮਤਲਬ ਇਹ ਨਹੀਂ ਕਿ ਆਪਾਂ ਖਜੂਰ ਦੇ ਉੱਤੇ ਚੜ੍ਹਦੇ ਰਹੀਏ ਵਾਰ ਵਾਰ, ਵੀ ਉਹ ਵੀ ਬੰਦਾ ਤੇ ਚੜਿਆ ਸੀ, ਉਹਨੂੰ ਕੀ ਹੋ ਗਿਆ। ਅਗਲੀ ਬਾਤ ਦੱਸਦੇ, ਉੱਜੜ ਪਿਆ ਨਾ ਮਾਰੀਏ, ਉੱਜੜ ਰਾਹ ਨਾ ਚੰਗਾ ਹੋਈ। ਜੇ ਕੋਈ ਬੰਦਾ ਐਂ ਉਜਾੜ ਜੰਗਲ ਬੀਆਬਾਨ ਦੇ ਵਿੱਚ ਚਲਿਆ ਜਾਏ ਤੇ ਉਹ ਆਰਾਮ ਨਾਲ ਸਾਰਾ ਜੰਗਲ ਪਾਰ ਕਰਕੇ ਤੇ ਲੰਘ ਆਏ, ਕੋਈ ਸ਼ੇਰ ਚੀਤਾ ਬਘਿਆੜ ਉਹਨੂੰ ਰਸਤੇ 'ਚ ਨਾ ਮਿਲੇ, ਭਾਵ ਬੜਾ ਸਹੀ ਸਲਾਮਤ ਜੰਗਲ ਦੇ ਵਿੱਚੋਂ ਕੋਈ ਬੰਦਾ ਬਾਹਰ ਨਿਕਲ ਆਇਆ, ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਜਾੜ ਰਾਹ ਜਿਹੜਾ ਉਹ ਬੜਾ ਚੰਗਾ ਵਾ ਅਤੇ ਆਪਾਂ ਉੱਧਰ ਟੱਪਦੇ ਫਿਰੀਏ ਤੁਰੇ ਫਿਰੀਏ ਜੰਗਲ 'ਚ। ਫਲਾਣਾ ਬੰਦਾ ਵੀ ਤੇ ਜੰਗਲ ਦੇ ਵਿੱਚੋਂ ਦੀ ਲੰਘਿਆ ਸੀ, ਉਹਨੂੰ ਕੋਈ ਸ਼ੇਰ ਚੀਤਾ ਨਹੀਂ ਮਿਲਿਆ, ਮੈਨੂੰ ਕੀ ਹੋਜੂਗਾ। ਇਸ ਪ੍ਰਵਾਸੀ ਭਾਈ ਗੁਰਦਾਸ ਜੀ ਕਹਿੰਦੇ ਐਵੇਂ ਆਪਣਾ ਨੁਕਸਾਨ ਨਾ ਕਰਾ ਲਈ। ਫਿਰ ਤੀਸਰੀ ਉਦਾਹਰਨ ਦਿੰਦੇ ਨੇ, ਜੇ ਸੱਪ ਖਾਧਾ ਉੱਭਰੇ, ਜੇ ਕਿਸੇ ਬੰਦੇ ਨੂੰ ਸੱਪ ਡੰਗ ਮਾਰ ਦੇਵੇ ਤੇ ਸੱਪ ਦਾ ਡੰਗਿਆ ਹੋਇਆ ਕੋਈ ਬੰਦਾ ਬਚ ਜਾਏ, ਉਹਦਾ ਇਲਾਜ ਹੋ ਜਾਏ, ਜਾਨ ਬਚ ਜਾਏ ਉਹਦੀ, ਮਰੇ ਨਾ, ਇਸ ਦਾ ਮਤਲਬ ਇਹ ਤਾਂ ਨਹੀਂ ਵੀ ਆਪਾਂ ਹੁਣ ਸੱਪਾਂ ਦੀਆਂ ਖੁੱਡਾਂ ਵਿੱਚ ਹੱਥ ਪਾਉਂਦੇ ਰਹੀਏ, ਆਪਾਂ ਹੁਣ ਸੱਪਾਂ ਦੀਆਂ ਖੁੱਡਾਂ ਵਿੱਚ ਹੱਥ ਪਾਉਂਦੇ ਫਿਰੀਏ ਵੀ ਉਹਨੂੰ ਵੀ ਤੇ ਸੱਪ ਲੜ ਹੀ ਗਿਆ ਸੀ, ਉਹਨੂੰ ਕੀ ਹੋ ਗਿਆ, ਮੈਨੂੰ ਕੀ ਹੋਣਾ, ਇਸ ਤਰ੍ਹਾਂ ਨਹੀਂ। ਠੀਕ, ਜੇ ਸੱਪ ਖਾਧਾ ਉੱਭਰੇ, ਸੱਪ ਖਾਧਾ ਉੱਭਰੇ ਦਾ ਮਤਲਬ ਵੀ ਜੇ ਸੱਪ ਦਾ ਖਾਧਾ, ਸੱਪ ਦਾ ਡੰਗਿਆ ਹੋਇਆ ਬੰਦਾ ਬਚ ਜਾਏ, ਸੱਪ ਨਾ ਫੜੀਏ ਅੰਤ ਵਿਗੋਈ, ਤਾਂ ਵੀ ਬਚ ਕੇ ਹੀ ਰਹੀਏ, ਸੱਪਾਂ ਦੀਆਂ ਖੁੱਡਾਂ ਵਿੱਚ ਹੱਥ ਪਾਉਣਾ ਚੰਗਾ ਨਹੀਂ ਗਾ, ਐਵੇਂ ਅੰਤ ਨਾ ਹੋ ਜਾਵੇ, ਮੌਤ ਨਾ ਆ ਜਾਵੇ। ਜੇ ਇਹ ਕਦ ਬੰਦਾ ਸੱਪ ਦੇ ਲੜਨ ਨਾਲ ਬਚ ਗਿਆ, ਇਸ ਦਾ ਮਤਲਬ ਸੱਪਾਂ ਨੂੰ ਪਕੜਦੇ ਨਹੀਂ ਫਿਰਨਾ ਆਪਾਂ। ਵਹਿਣ ਵਹੰਦਾ ਨਿਕਲੈ, ਵਿਣ ਤੁਲਹੇ ਡੁੱਬ ਮਰੈ ਭਲੋਈ। ਜੇ ਕੋਈ ਬੰਦਾ ਕਿਸੇ ਦਰਿਆ ਨਦੀ ਦੇ ਵਹਿਣ ਵਿੱਚ ਵਹਿੰਦਾ 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 ਬਚ ਜਾਵੇ, ਭਾਵ ਕੋਈ ਪਾਣੀ ਦੇ ਵਿੱਚ ਰੁੜ ਗਿਆ, ਪਾਣੀ ਦੇ ਵਹਿਣ ਵਿੱਚ ਕੋਈ ਬੰਦਾ ਵਹਿ ਗਿਆ ਤੇ ਬਚਾਅ ਹੋ ਗਿਆ ਉਹਦਾ, ਭਾਵ ਉਹਦਾ ਬਚਾਅ ਹੋ ਗਿਆ, ਜਾਨ ਬਚ ਗਈ ਉਹਦੀ, ਬਾਹਰ ਨਿਕਲ ਆਇਆ, ਕੰਢੇ ਲੱਗ ਗਿਆ। ਇਸ ਦਾ ਭਾਵ ਇਹ ਤਾਂ ਨਹੀਂ ਕਿ ਆਪਾਂ ਬਿਨਾਂ ਬੇੜੀ ਤੋਂ ਪਾਣੀ ਦੇ ਵਿੱਚ ਛਾਲਾਂ ਮਾਰਦੇ ਫਿਰੀਏ, ਵੀ ਉਹਨੂੰ ਕੀ ਹੋ ਗਿਆ ਸੀ। ਵਿਣ ਤੁਲਹੇ ਡੁੱਬ ਮਰੈ ਭਲੋਈ, ਕਹਿੰਦੇ ਤੁਲਹੇ ਤੋਂ ਬਿਨਾਂ, ਭਾਵ ਬੇੜੀ ਤੋਂ ਬਿਨਾਂ, ਐਵੇਂ ਦਰਿਆ ਦੇ ਵਿੱਚ ਨਦੀ ਵਿੱਚ ਛਾਲਾਂ ਨਾ ਮਾਰਦੇ ਫਿਰੀਏ, ਮਰ ਜਾਵਾਂਗੇ, ਭਾਵ ਤੁਲਹੇ ਦੇ ਬਾਜੋਂ ਜ਼ਰੂਰ ਮਰੋਗੇ। ਇਹ ਨਹੀਂ ਕਿਸੇ ਇੱਕ ਬੰਦੇ ਦਾ ਪਾਣੀ 'ਚ ਡੁੱਬਣ 'ਤੇ ਬਚਾਅ ਹੋ ਗਿਆ, ਉਹਦੀ ਜਾਨ ਬਚ ਗਈ ਹੈ, ਅਤੇ ਆਪਾਂ ਨਦੀਆਂ ਅਤੇ ਦਰਿਆਵਾਂ ਦੇ ਵਹਿਣਾਂ ਵਿੱਚ ਛਾਲਾਂ ਮਾਰਦੇ ਫਿਰੀਏ, ਉਹਨੂੰ ਕੀ ਹੋ ਗਿਆ ਸੀ ਅਤੇ ਮੈਨੂੰ ਕੀ ਹੋ ਜਾਏਗਾ। ਇਸ ਤਰ੍ਹਾਂ ਨਹੀਂ। ਪਤਤ ਉਦਾਹਰਣ ਆਖੀਐ ਵਿਰਤੀ ਹਾਨ ਜਾਣ ਜਾਣੋਈ। ਉਹ ਅਕਾਲ ਪੁਰਖ ਪਰਮਾਤਮਾ ਪਤਤ ਉਦਾਹਰਣ ਹੈ, ਵਿਸ਼ਿਆਂ ਵਿਕਾਰਾਂ ਪਾਪਾਂ ਦੇ ਖੂਹ ਵਿੱਚ ਡਿੱਗਿਆਂ ਨੂੰ ਬਾਹੋਂ ਫੜ ਕੇ ਕੱਢ ਲੈਂਦਾ। ਸਾਧ ਸੰਗਤ, ਇਸ ਪ੍ਰਸੰਗ ਨੂੰ ਜਾਣਨ ਹਾਰੇ ਜਿਹੜੇ ਗੁਰਮੁਖ ਪਿਆਰੇ ਉਹ ਜਾਣਦੇ ਆ ਕਿ ਨਿਰੰਕਾਰ ਪਰਮੇਸ਼ਰ ਨੇ ਬੜੇ ਬੜੇ ਸੰਸਾਰ ਸਮੁੰਦਰ ਵਿੱਚ ਡੁੱਬਦੇ ਲੋਕਾਂ ਦਾ ਪਾਰ ਉਤਾਰਾ ਕਰ ਦਿੱਤਾ, ਉਹਨਾਂ ਨੂੰ ਮੁਕਤ ਕਰ ਦਿੱਤਾ। ਇਹ ਪਰਮੇਸ਼ਰ ਦਾ ਸੁਭਾਅ ਹੈ, ਬਿਰਦ ਹੈ ਪਰਮਾਤਮਾ ਦਾ। ਭਾਉ ਭਗਤ ਗੁਰਮਤ ਹੈ ਦੁਰਮਤ ਦਰਗਹਿ ਲਹਿ ਨ ਢੋਈ। ਪ੍ਰੇਮਾ ਭਗਤੀ ਕਰਨੀ ਗੁਰੂ ਦੀ ਦਿੱਤੀ ਹੋਈ ਮਤ ਹੈ। ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਜੁੜਨਾ ਇਹ ਗੁਰੂ ਦੀ ਦਿੱਤੀ ਹੋਈ ਸਿੱਖਿਆ ਹੈ। ਇਸ ਲਈ ਦੁਰਮਤ ਦਰਗਹਿ ਲਹਿ ਨ ਢੋਈ, ਭੈੜੀ ਮਤ ਦੇ ਉੱਤੇ ਚੱਲਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਦੀ। ਰੱਬ ਦੀ ਦਰਗਾਹ ਵਿੱਚ ਥਾਂ ਗੁਰੂ ਦੀ ਮਤ 'ਤੇ ਚੱਲਣ ਵਾਲਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ। ਅੰਤ ਕਮਾਣਾ ਹੋਏ ਸਥੋਈ। ਕਹਿਣ ਲੱਗੇ ਕਰਮ ਹੀ ਅੰਤ ਨੂੰ ਸਾਥ ਚੱਲਦਾ ਹੈ। ਅੰਤ ਕਮਾਣਾ ਹੋਏ ਸਥੋਈ, ਭਾਵ ਅੰਤ ਵੇਲੇ ਨੂੰ ਕਰਮਾਂ ਦੇ ਉੱਤੇ ਹੀ ਤੇਰੇ ਕੀਤੇ ਹੋਏ ਅਮਲ ਹੈ ਜਿਹੜੇ ਉਹਨਾਂ ਦੇ ਉੱਤੇ ਸੱਜਣਾ ਨਿਬੇੜਾ ਹੋਣਾ ਹੀ, ਇਹਨਾਂ ਨੇ ਤੇਰੇ ਨਾਲ ਜਾਣਾ ਹੀ। ਉੱਠ ਚੱਲੇ ਕਮਾਣਾ ਸਾਥ ਵਾਲੀ ਗੱਲ ਆ, ਇਹ ਜਿਹੜੇ ਕੀਤੇ ਹੋਏ ਕਰਮ ਨੇ ਇਹਨਾਂ ਨੇ ਤੇਰੇ ਨਾਲ ਜਾਣਾ। ਖੋਟੇ ਪਾਸੇ ਨੂੰ ਛੱਡ ਕੇ ਗੁਰੂ ਦੀ ਮਤ ਲਈਏ, ਭੈੜੀ ਮਤ ਨੂੰ ਦੂਰ ਕਰਕੇ ਤੇ ਪਰਮੇਸ਼ਰ ਦੇ ਨਾਮ ਸਿਮਰਨ ਦੇ ਵਿੱਚ ਸਾਧ ਸੰਗਤ ਆਪਣੀ ਸੁਰਤ ਜੋੜਨ ਦੀ ਕੋਸ਼ਿਸ਼ ਕਰੀਏ। ਇਹ ਨਹੀਂ ਕਿ ਪਾਪੀ ਲੋਕ ਵੀ ਸੰਸਾਰ ਤੋਂ ਭਾਵੇਂ ਬੜੇ ਬੜੇ ਤਰ ਗਏ ਆ ਤੇ ਆਪਾਂ ਇਹ ਸੋਚ ਕੇ ਪਾਪ ਕਰੀ ਜਾਈਏ। ਇਸ ਸੋਚ ਦੇ ਨਾਲ ਜਿਹੜੇ ਸਾਡੇ ਪਾਪ ਨੇ ਉਹ ਪੁੰਨ ਨਹੀਂ ਬਣ ਜਾਣੇ। ਕੋਈ ਪਤਾ ਨਹੀਂ ਅੰਤ ਵੇਲਾ ਕਦੋਂ ਆ ਜਾਣਾ, ਭਰੋਸਾ ਕੋਈ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਬੋਤ ਨਾ ਜਾਣਾ। ਨਾਨਕ ਬਿਨਵੈ ਤਿਸਹਿ ਸਰੇਵੋ ਜਾਂ ਕੇ ਜੀ ਪ੍ਰਾਣਾ। ਇੱਕ ਦਮ ਦਾ ਨਹੀਂ ਭਰੋਸਾ ਵੀ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ। ਇਸ ਭਰਵਾਸੇ ਤੇ ਇਸ ਭਰੋਸੇ ਨਾਲ ਬੈਠੇ ਰਹੋ ਕਿ ਕੋਈ ਨਹੀਂ ਆਉਣ ਵਾਲੇ ਸਮੇਂ 'ਚ ਪੜ੍ਹ ਲਿਆ ਕਰਾਂਗੇ ਬਾਣੀ, ਅਜੇ ਖਾਣ ਪੀਣ ਦਾ ਵੇਲਾ ਆ, ਅਜੇ ਥੋੜ੍ਹਾ ਜਿਹਾ ਹੋਰ ਖਾ ਪੀ ਲਈਏ, ਅਜੇ ਹੋਰ ਸ਼ਰਾਬਾਂ ਕਬਾਬਾਂ 'ਚ ਮਸਤ ਹੋ ਲਈਏ, ਕੋਈ ਬਾਤ ਨਹੀਂ ਫਿਰ ਅੰਮ੍ਰਿਤ ਛਕ ਲਾਂਗੇ। ਕੋਈ ਪਤਾ ਨਹੀਂ ਗੁਰੂ ਦੇ ਸਿੱਖਾ ਕੱਲ੍ਹ ਦਾ ਸੂਰਜ ਤੂੰ ਵੇਖਣਾ ਹੈ ਕਿ ਨਹੀਂ ਵੇਖਣਾ। ਹੋ ਸਕਦਾ ਆਹ ਜਿਹੜਾ ਦਿਨ ਅੱਜ ਹੈ ਇਹ ਤੇਰਾ ਆਖਰੀ ਦਿਨ ਹੈ, ਆਹ ਜਿਹੜਾ ਸਵਾਸ ਤੇਰੇ ਅੰਦਰ ਜਾ ਰਿਹਾ ਇਹ ਆਖਰੀ ਸਵਾਸ ਹੋਵੇ। ਅਗਲਾ ਸਾਹ ਆਉਣਾ ਆ ਕਿ ਨਹੀਂ ਆਉਣਾ ਕੋਈ ਭਰੋਸਾ ਨਹੀਂ ਹੈ, ਕੋਈ ਵਿਸ਼ਵਾਸ ਨਹੀਂ ਹੈ। ਇਸ ਲਈ ਅੱਜ ਹੀ ਪਰਮਾਤਮਾ ਦੀ ਭਜਨ ਬੰਦਗੀ ਨਾਮ ਸਿਮਰਨ ਵਿੱਚ ਜੁੜੀਏ, ਕਿਉਂਕਿ ਇਹਨਾਂ ਕਰਮਾਂ ਨੇ ਹੀ ਅੰਤ ਨੂੰ ਸਾਥ ਜਾਣਾ ਹੈ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਇਸ ਲਈ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਇਹ ਜਿਹੜੇ ਕਰਮ ਨੇ ਤੇਰੇ ਬੀਜ ਨੇ ਆ ਇੱਕ ਇੱਕ ਸਰੀਰ ਰੂਪੀ ਖੇਤ ਵਿੱਚ, ਇਹ ਕਰਮ ਬੀਜ ਨੇ, ਇਹਨਾਂ ਨੇ ਨਿਰੰਕਾਰ ਪ੍ਰਭੂ ਦੀ ਦਰਗਾਹ ਤੱਕ ਤੇਰੇ ਨਾਲ ਜਾਣਾ। ਸ਼ੁਭ ਕਰਮਾਂ ਦਾ ਬੀਜ ਬੀਜ ਤਾਂ ਕਿ ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਈਏ।